الحمد لله وكفى والصلاة والسلام على عباده الذين اصطفى أما بعد فأعوذ بالله السميع العليم من الشيطان الرجيم يا أيها الناس ضرب مثل فاستمعوا له إن الذين تدعون من دون الله لن يخلقوا ذبابا ولو اجتمعوا له وإن يسلبهم الذباب شيئا لا يستنقذوه منه ضعف الطالب والمطلوب ما قدر الله حق قدره ان الله لقوي عزيز صدق الله العلي العظيم وصدق رسوله النبي الكريم رب اشرح لي صدري ويسر لي امري واحلل عقدة من لساني يفقهوا قولي اللهم ربنا الهمنا رشدنا واعذنا من شرور انفسنا آمین یا رب العالمین. قرآن مجید وچ کدی کدی ایسے مقام آندے نے جنہاں وچ قرآن مجید دی پوری دعوت تھوڑیاں جیاں آیتاں دے وچ بیان ہو جاندی. ویسے بھی قرآن مجید دیاں جیڑیاں وڈیاں سورتاں نے انہاں دے وچ یہی معاملہ ہے کہ انہاں دے شروع وچ بھی اور انہاں دے آخر وچ بھی جو بھی مضمون اور سورت دا ہوندا ہے او دا خلاصہ آندا ہے، کیونکہ قرآن مجید دیاں سورتاں خطبے دیاں سورت وچ نے، اور خطیب سب تو پہلا جس چیز نو بیان کرتا ہوندا ہے او دے نکات رکھدا ہے، پھر او دی تشریح کر کے تے آخر دے وچ پھر انہاں دوبارہ دہراندا ہے. یہی اسلوب قرآن مجید دیاں سورتاں دا. پھر قرآن مجید دی جڑی دعوت ہے، بعض دفعہ قرآن مجید انہوں چند آیتاں وچ سمو دیندا ہے. ایسا ہی معاملہ سورہ حج دے اس آخری رکوع دا ہے. ادیاں کل چھ آیتاں نے، لیکن انہاں چھ آیتاں دے وچ قرآن مجید دی پوری دعوت رکھ دیتی گئی. ایک ہے دعوت قرآن مجید دی جڑی پوری انسانیت نوں، وہ ہے کچھ حقیقت تسلیم کرن لئی ایمان لیاون دی دعوت ایمان. کیا وہ منو کہ تیڈا مالک اور خالق اللہ ہے، انہیں تینو پیدا کیتا ہے، یہ تیڈی زندگی با مقصد ہے، ایک کائنات جیڑی ہے ایک وقت معین تائی ہے، اور پھر تینو وہ سامنے پیش ہونا. یہ دعوت ایمان کہ انہاں حقائق نو من لو، یہ قرآن مجید دی دعوت. پھر قرآن مجید جیڑے من لین انہاں نو دعوت دین دا عمل دی کہ جس حقیقت نو تساں منیا ہے ہن اپنی زندگی او دے مطابق گزارو، او عمل کرو جڑے اس ایمان دا تقاضا نے. اے او دعوت قرآن مجید دی ہے جڑی اس رکوع دے وچ چھ آیتاں سمو دتی گئی ہے. پہلیاں چار آیتاں نے جنہاں وچ دعوت ایمان ہے، اور پھر دو آیتاں نے جنہاں دے وچ منن والیاں کولوں تقاضے ہیں کہ جڑے اللہ تعالی نے ہر بندہ مومن تے ذمے لائے نے انہاں دا ذکر جڑا ہے وہ کر دیتا گیا. دوسری چیز قرآن مجید دے بارے چ یہ بھی ذہن چ رہنی چاہیے کہ قرآن مجید ایک خاص ماحول وچ نازل ہویا، ایک خاص قوم اس ویلے اور امت جڑی مخاطب سی، لیکن قرآن مجید اسے ہی دور واسطے نہیں، قرآن مجید دی دعوت قیامت تائی ہے. اس دور دے واسطے بھی یہی اس دعوت ہے جڑی اللہ تعالیٰ نے اس دور دے انساناں واسطے بھی قرآن مجید وچ رکھی. تے بھی قرآن مجید دا اعجاز ہے کہ انہیں انہاں لوکاں نوں بھی خطاب کیتا جڑے کہ امیین سن، جنہاں دے بارے خود قرآن فرماندا ان پڑھ قوم سی، بدو سن، انہاں نوں بھی خطاب کردا ہے. تے اج انسان جڑا ہے علم دے لحاظ دے نال کافی اگے ودھ گیا، تے اج قرآن مجید انہاں نوں خطاب کر کے بھی ہدایت دیندا، کیونکہ اسے ہی قرآن دے وچ قیامت تائی ہدایت موجود ہے. یہ بھی قرآن مجید جڑا ہے او دا اعجاز ہے کہ ایڈی جامع کتاب ہے، اللہ دا کلام ہے، کہ اللہ تعالیٰ نے انہاں دوہاں چیزاں نوں ہی سامنے رکھ کے انساناں دی ہدایت دا بندوبست کیتا ہے. چنانچہ پہلی آیت دے وچ اس ماحول وچ جڑا شرک ہو رہا سی او دے بارے چ انہاں دی توجہ دلائی گئی ہے، اور او دے اندر ہی اج کل دے انسان دے واسطے بھی رہنمائی رکھ دیتی گئی. فرمایا یا ایها الناس ضرب مثل فاستمعوا له، اے انسانو ایک مثال بیان کیتی جا رہی ہے، ذرا انہوں غور نال سنو. ان الذین تدعون من دون اللہ، بے شک وہ ہستیاں جنہاں نو تسیں پکار دے ہو اللہ تو علاوہ، لن یخلقو ذبابم ولا بجتماؤ لہ، وہ ہرگز پیدا نہیں کر سکتے ایک مکھی بھی، کھاو سارے دے سارے مل جان. وہی یسلبہم الذباب شیئا لا یستنقذوہ منہ، اور مکھی پیدا کرنے تے کدرے ہے، اگر وہ مکھی جیڑی ہے کوئی چیز انہاں دے سامنے اٹھا لوے تے وہ بھی اودے کولوں چھڑان دے اتے وہ قابو نہیں رکھ دے، وہ طاقت نہیں رکھ دے. ضعف الطالب والمطلوب، تے کنا کمزور ہے جنوں چاہیا جا رہا ہے، تے پھر کنا کمزور ہے چاہن والا. ما قدر اللہ حق قدر ہی، انہاں نہیں اندازہ کیتا اللہ دا جس طرح اندازہ کرنا چاہیدہ. ان اللہ لقوی عزیز، بے شک اللہ تعالی تے زبردست ہے اور طاقت والا ہے. یہ ہے جڑا انہاں دی توجہ دلائی آ رہی ہے کہ جنہاں نو تسیں پوجدے ہو، جنہاں نو تسیں اللہ دے نال شریک ٹھہرایا ہویا، اور انسان پتھر دے بتاں نو نہیں پوجدا، یا جڑے بھی انہیں شاعر بنائے ہوندے اودے پیچھے کوئی نہ کوئی ہستی ہوندی ہے جدا وہ نمونہ بنا کے سامنے رکھیا ہوندا ہے، وہ جڑیاں ہستیاں نے اصل تے پوجا انہاں دی ہو رہی ہوندی. تے انساناں نے دنیا دے اتے ہمیشہ پوجیا ہے، تے انہاں نو جڑیاں برگزیدہ ہستیاں جنہاں نو انہاں سمجھیا کہ انہاں دے کول کوئی اختیار ہے، اے بڑے ہی اللہ تعالی دے جڑے نے او چنے ہوئے بندے نے، تے اللہ تعالی نے انہاں نو اختیار دیتا. تے اللہ تعالی فرما رہا دیکھو ہاں وہ ہیں تے ساڈے ہی بندے، ساڈی مخلوق نے، خواہ فرشتے ہون خواہ انبیاء ہون خواہ اولیاء ہون، لیکن اس کائنات دے اندر انہاں دا کوئی اختیار نہیں. تے اس کر کے دیکھو اسی ایک مثال بیان کر کے تینوں دس رہے ہیں انہاں دی حیثیت کی ہے، ذرا انہوں غور نال سنو. یہ ہے جڑا قرآن مجید دے بارے دے وچ بھی سورہ اعراف فرمایا گیا کہ وَإِذَا قُرِئَ الْقُرْآنُ فَاسْتَمِعُوا لَهُ وَأَنصِتُوا لَعَلَّكُمْ تُرْحَمُونَ. لوکو جدو قرآن پڑھیا جائے، اللہ دا کلام ہے، تینوں غور نال سنیا کرو، سنا سنا نہ کر دیا کرو، اتنے تدبر کریا کرو، غور کریا کرو، اور اس ویلے خاموش ہو جایا کرو تاکہ تہاڈے تے رحم کیتا جائے. تو اتھے بھی فرمایا گیا فاستمعوا لہ، ذرا اینو غور نال سنو، کیونکہ بعض دفعہ انسان جڑی چیز کر رہا ہوں بے تیانی کر رہا ہوں، انہیں کدی سوچیا ہی نہیں ہوں او دے بارے چ، تو انہوں دے واسطے توجہ دلان واسطے پھر او دے واسطے سامنے کوئی نہ کوئی مثال بیان کیتی جاندی تاکہ اودی توجہ ہو جائے. تو فرمایا ان الذین تدعون من دون اللہ، اے او ہستیاں جنہاں نو تسیں پکار رہے ہو، جنہاں کولوں دعاواں کر رہے ہو، جنہاں نو تسیں سمجھ دے ہو کہ تہاڈے نفع نقصان دے مالک نے، وہ کوئی کرن والے کرنی والے نے، لن یخلقو ذبابن، اے تے سارے دے سارے مل کے بھی ایک مکھی پیدا کرن تے بھی قدرت نہیں رکھدے. بلا بجتا مولا، اگر جو سارے دے سارے مل جان، یہ ہے اس کائنات دے اندر کسے شخص دا بھی اللہ تعالی دی اس قدرت دے اندر، اللہ دی اس حکومت دے اندر کوئی اختیار نہیں. یہ جڑا سورہ بنی اسرائیل دی آخری آیت دے وچ بڑا واضح کیتا گیا، وقل الحمد للہ الذی لم یتخذ ولدا، اے انسانو اے مخاطب، پکارو کہ ساری حمد اللہ ہی دے واسطے ہے جن نے کسے نو اپنی اولاد نہیں بڑھایا، یعنی وہ دی کوئی اولاد بھی نہیں، وہ دے نسب دے وچ بھی وہ کوئی شریک نہیں. ولم یکن لہ شریکن فی الملک، اور وہ دی بادشاہت وچ بھی کسے دا کوئی حصہ نہیں. ولم یکن لہ ولی من الذل، اور وہ دی دوستی بھی کسے کمزوری دی وجہ تو نہیں کہ وہ کوئی دوست جڑا ہے کل دو کم آئے گا. وکبر ہو تکبیرہ، وہ دی کبریائی نو منے جس طرح وہ خود بڑا ہے. وہ چیز دس جا رہی ہے اگرچہ وہ اللہ تعالیٰ دے برگزیدہ نے، انسان فرشتے بھی، انسان بھی، انبیاء بھی، لیکن انہوں نے مت سمجھو کہ وہ اللہ تعالیٰ دی اس حکومت دے اندر کوئی انہوں دا حصہ ہے. اس کر کے فرمایا انہوں دا سارے دا معاملہ ہے، تو اللہ دی مخلوق نے وہ سارے مل کے بھی ایک مکھی نہیں بنا سکتے. بھائی اسلوب و زماد و شعین، اور مکھی بنانے تے کدھر ہے، انہوں دے کھانے دے اتوں کو مکھی جیڑی ہے کوئی چیز اٹھا لے، لا یستنقذوہ منہ، تو او دے کولوں بھی چھڑان تے قدرت نہیں رکھ دے. ਤੇ ਜਿਨ੍ਹਾਂ ਨੂੰ ਤੁਸੀਂ ਪੁੱਛਦੇ ਹੋ ਅਗਰ ਉਹਨਾਂ ਦਾ ਇਖਤਿਆਰ ਇਹ ਹੈ ਤਾਂ ਤੁਹਾਡੀ ਕੀ ਮਦਦ ਕਰ ਸਕਦੇ। ਇਹ ਤਵੱਜੋ ਦਿਲਾਉਣ ਵਾਸਤੇ ਦੱਸੀ ਗਈ ਹੈ ਕਿਉਂਕਿ ਬਾਅਦ ਦਫ਼ਾ ਇਨਸਾਨ ਸੋਚਦਾ ਨਹੀਂ। ਇਹ ਚੀਜ਼ ਸੀ ਜਿਹੜੀ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨੇ ਆਪਣੀ ਕੌਮ ਨੂੰ ਤਵੱਜੋ ਦਿਲਾਉਣ ਵਾਸਤੇ ਕਿ ਜਿਨ੍ਹਾਂ ਬੁੱਤਾਂ ਤੇ ਤੁਸੀਂ ਆਸਾਂ ਲਾਏ ਬੈਠੇ ਹੋ ਤੇ ਆਪਣਾ ਦਿਫਾ ਵੀ ਨਹੀਂ ਕਰ ਸਕਦੇ ਕਿ ਉਹਨਾਂ ਸਾਰਿਆਂ ਦਾ ਜਿਹੜਾ ਹੈ ਉਹ ਬੁਰਗਸ ਕੱਟ ਦਿੱਤਾ, ਉਹਨਾਂ ਨੂੰ ਤੋੜ ਛੋੜ ਦਿੱਤਾ ਔਰ ਵੱਡੇ ਦੇ ਕੰਧੇ ਦੇ ਉੱਤੇ ਕੁਲਾੜਾ ਰੱਖ ਕੇ ਆ ਗਏ ਕਿ ਤਾਂ ਕਿ ਕੁਛ ਤੇ ਸੋਚਣ। ਫਜਾਲਹੁਮ ਜੁਜ਼ਾਜ਼ਨ ਇਲਾ ਕਬੀਰ ਅਲਾਹੁਮ ਲਾਅਲਾਹੁਮ ਇਲੈਹੀ ਯਰਜਿਊਨ, ਉਹਨਾਂ ਸਾਰਿਆਂ ਨੂੰ ਟੁਕੜੇ ਟੁਕੜੇ ਕਰ ਦਿੱਤਾ ਔਰ ਵੱਡਾ ਜਿਹੜਾ ਉਹਨੂੰ ਛੱਡ ਦਿੱਤਾ ਕਿ ਤਾਂ ਕਿ ਕੁਛ ਤੇ ਕਦੀ ਸੋਚਣ ਇਹਨਾਂ ਦੀ ਤਰਫ਼ ਜਦੋਂ ਆਉਣ। ਇਹੀ ਅਸਲੂਬ ਇੱਥੇ ਇਖਤਿਆਰ ਕੀਤਾ ਜਾ ਰਿਹਾ। ਜਿਨ੍ਹਾਂ ਨੂੰ ਤੁਸੀਂ ਪੁਕਾਰਦੇ ਹੋ ਉਹ ਤੇ ਇੱਕ ਮੱਖੀ ਪੈਦਾ ਕਰਨ ਤੇ ਵੀ ਕੁਦਰਤ ਨਹੀਂ ਰੱਖਦੇ ਔਰ ਮੱਖੀ ਕੋਈ ਚੀਜ਼ ਉਹਨਾਂ ਦੇ ਖਾਣੇ ਤੋਂ ਜਿਹੜਾ ਹੈ ਉਠਾ ਲੈ ਤੇ ਉਹ ਵੀ ਉਹਦੇ ਕੋਲੋਂ ਛਿਨ ਨਹੀਂ ਸਕਦੇ। ਜ਼ਾ ਫਤਾਲੇ ਬਵਲ ਮਤਲੂਬ, ਤੇ ਜਿਨ੍ਹਾਂ ਨੂੰ ਤੁਸੀਂ ਪੁਕਾਰਦੇ ਹੋ ਅਗਰ ਉਹਨਾਂ ਦੀ ਹੈਸੀਅਤ ਇਹ ਹੈ ਉਹਨਾਂ ਇਹਦੀ ਤਾਂ ਹੀ ਕਮਜ਼ੋਰ ਨੇ ਤੇ ਫਿਰ ਆਪਣਾ ਅੰਦਾਜ਼ਾ ਖੁਦ ਕਰ ਲਓ ਕਿ ਤੁਹਾਡੀ ਹੈਸੀਅਤ ਕੀ ਹੈ। ਇਹ ਹੈ ਉਹ ਲਫ਼ਜ਼ ਜਿਹਦੇ ਵਿੱਚ ਅੱਜ ਦੇ ਇਨਸਾਨ ਦੇ ਵਾਸਤੇ ਹਦਾਇਤ ਮੌਜੂਦ ਹੈ ਕਿਉਂਕਿ ਅੱਜ ਬਹੁਤ ਸਾਰੇ ਫਲਸਫੇ ਜਿਹੜੇ ਨੇ ਉਹ ਬਿਆਨ ਕੀਤੇ ਜਾਂਦੇ ਨੇ ਕਿ ਇਨਸਾਨ ਔਰ ਹੈਵਾਨ ਚ ਫਰਕ ਕੀ ਹੈ ਔਰ ਅਸਲ ਇਨਸਾਨ ਕੌਣ ਹੈ। ਅੱਜ ਕੱਲ ਦੇ ਫਲਸਫਿਆਂ ਦੇ ਨਤੀਜੇ ਦੇ ਵਿੱਚ ਇਸ ਚੀਜ਼ ਦੇ ਉੱਤੇ ਮੁਤਫਿਕ ਹੋਏ ਨੇ ਫਲਸਫਾਦਾਨ ਕਿ ਇਨਸਾਨ ਉਹ ਆ ਜਿਹਦਾ ਕੋਈ ਮਕਸੂਦ ਹੋਵੇ ਤੇ ਜਿਹਦਾ ਕੋਈ ਮਤਲੂਬ ਹੋਵੇ। ਤੇ ਜਾਣ ਲਓ ਜਿੰਨਾ ਕਿਸੇ ਦਾ ਮਕਸੂਦ ਤੇ ਮਤਲੂਬ ਆਲਾ ਹੋਏਗਾ ਉਨਾ ਖੁਦ ਉਹ ਇਨਸਾਨ ਆਲਾ ਹੋਏ। ਇਹ ਹੈ ਉਹ ਚੀਜ਼ ਕਿ ਜਿਹੜੀ ਫਰਮਾਈ ਜਾ ਰਹੀ ਹੈ ਜ਼ਾ ਫਤਾਲਿਬ ਵਲ ਮਤਲੂਬ, ਜਿੰਨਾ ਜਿਹੜਾ ਕਿਸੇ ਦਾ ਤਾਲਿਬ ਜਿਹੜਾ ਉਹ ਕਮਜ਼ੋਰ ਹੋਏਗਾ ਉਨਾ ਖੁਦ ਕਮਜ਼ੋਰ ਹੋਏਗਾ ਤੇ ਜਿੰਨਾ ਉਹਦਾ ਮਕਸੂਦ ਆਲਾ ਹੋਏਗਾ ਉਹਦਾ ਮਤਲੂਬ ਆਦਾ ਹੋਏਗਾ ਉਹਦਾ ਮਹਬੂਬ ਜਾਂ ਮਹਬੂਦ ਆਲਾ ਹੋਏਗਾ ਉਨਾ ਉਹ ਖੁਦ ਵੀ ਆਲਾ ਹੋਏਗਾ। ਇਹ ਉਹ ਚੀਜ਼ ਹੈ ਜਿਹੜੀ ਦੱਸੀ ਜਾ ਰਹੀ ਹੈ ਇਨਸਾਨ ਦੇ ਵਾਸਤੇ। ਤੇ ਇਨਸਾਨ ਬਗੈਰ ਮਕਸਦ ਤੋਂ ਅਗਰ ਕੋਈ ਜ਼ਿੰਦਗੀ ਗੁਜ਼ਾਰਿਆ ਤਾਂ ਉਹ ਤੇ ਹੈਵਾਨ ਹੈ ਕਿਉਂਕਿ ਹੈਵਾਨ ਉਹ ਨੇ ਅੱਲਾਹ ਤਾਲਾ ਨੇ ਪੈਦਾ ਕੀਤੇ ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਕੋਈ ਨਹੀਂ, ਉਹ ਸਾਡੇ ਕੰਮ ਕਾਰ ਵਾਸਤੇ ਸਾਡੇ ਇਸਤੇਮਾਲ ਵਾਸਤੇ ਨੇ। ਤੇ ਅਗਰ ਕੋਈ ਇਨਸਾਨ ਵੀ ਬਗੈਰ ਕਿਸੇ ਮਕਸੂਦ ਤੋਂ ਬਗੈਰ ਕਿਸੇ ਮਤਲੂਬ ਤੋਂ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਤਾਂ ਉਹ ਤੇ ਹੈਵਾਨੀ ਜ਼ਿੰਦਗੀ ਗੁਜ਼ਾਰਿਆ। ਅਗਰ ਉਹ ਹੈਵਾਨੀ ਜ਼ਿੰਦਗੀ ਗੁਜ਼ਾਰਿਆ ਤਾਂ ਉਹਨੂੰ ਸੋਚ ਲੈਣਾ ਚਾਹੀਦਾ ਫਿਰ ਅੱਲਾਹ ਨੇ ਉਹਨੂੰ ਇਨਸਾਨ ਬਣਾਇਆ ਤੇ ਅਗਰ ਉਹਨੇ ਆਪਣੀਆਂ ਸਲਾਹੀਅਤਾਂ ਤੋਂ ਕੰਮ ਨਾ ਲਿਆ ਤੇ ਫਿਰ ਅੱਲਾਹ ਤਾਲਾ ਉਹਨੂੰ ਪੁੱਛੇਗਾ। ਚੁਣਾਚੇ ਕੁਰਾਨੇ ਮਜੀਦ ਚਾਹਦਾ ਲਹਮ ਕਲੂਬੁਨ ਲਾ ਯਫਕਹੂ ਨਾ ਬਿਹਾ, ਇਹ ਕੁਛ ਇਨਸਾਨ ਐਸੇ ਨੇ ਅਸੀਂ ਉਹਨਾਂ ਨੂੰ ਦਿਲ ਦਿੱਤੇ ਕਦੇ ਉਹਨਾਂ ਨਾਲ ਸੋਚਦੇ ਹੀ ਨਹੀਂ, ਅਸੀਂ ਸਮਝ ਦਿੱਤੀ ਹੈ ਕਦੇ ਉਹਨਾਂ ਇਸ ਸਮਝ ਨੂੰ ਵਰਤਿਆ ਹੀ ਨਹੀਂ। ਲਹਮ ਆਯੁਨ ਲਾ ਯੁਬਸਿਰੂ ਨਾ ਬਿਹਾ, ਇਹਨਾਂ ਨੂੰ ਅੱਖਾਂ ਦਿੱਤੀਆਂ ਕਦੇ ਉਹਨਾਂ ਨਾਲ ਦੇਖਿਆ ਹੀ ਨਹੀਂ। ਲਹਮ ਅਜ਼ਾਨੁਨ ਲਾ ਯਸਮਾਉ ਨਾ ਬਿਹਾ, ਇਹਨਾਂ ਨੂੰ ਕੰਨ ਦਿੱਤੇ ਕਦੇ ਇਹਨਾਂ ਤੋਂ ਸੁਣਿਆ ਹੀ ਨਹੀਂ, ਯਾਨੀ ਇਨਸਾਨੀ ਸੁਣਿਆ ਨਹੀਂ ਸੁਣਿਆ। ਹੈਵਾਨੀ ਸੁਣਨਾ ਤੇ ਸੁਣਦੇ ਨੇ, ਹੈਵਾਨੀ ਦੇਖਣਾ ਤੇ ਦੇਖਦੇ ਨੇ, ਹੈਵਾਨੀ ਸੋਚ ਤੇ ਹੈ ਇਹਨਾਂ ਨੂੰ ਕਿ ਆਪਣੇ ਪੇਟ ਦੇ ਵਾਸਤੇ ਔਰ ਆਪਣੀ ਔਲਾਦ ਦੇ ਵਾਸਤੇ ਔਰ ਆਪਣੇ ਆਰਾਮ ਦੇ ਵਾਸਤੇ ਤੇ ਹਰ ਵੇਲੇ ਸੋਚਦੇ ਰਹਿੰਦੇ ਨੇ। ਲੇਕਿਨ ਜਿਸ ਗਰਤ ਲਈ ਇਨਸਾਨ ਨੂੰ ਪੈਦਾ ਕੀਤਾ ਗਿਆ ਅੱਲਾਹ ਦੀ ਬੰਦਗੀ ਲਈ ਅੱਲਾਹ ਦੀ ਫਰਮਾ ਵਰਦੇ ਉਹਦੇ ਬਾਰੇ ਕਦੀ ਨਹੀਂ ਸੋਚਿਆ। ਤੋ ਫਰਮਾਇਆ ਉਲਾਇਕਾ ਕਲਾ ਨਾਮ ਬਲ ਹੁਮਾਜ਼ਲ, ਤੋ ਇਹ ਤੇ ਚੌਪਾਇਆ ਜੈਸੇ ਨੇ ਬਲਕਿ ਉਹਨਾਂ ਨੂੰ ਵੀ ਗਿਆ ਗੁਜ਼ਰੇ। ਇਹੀ ਚੀਜ਼ ਹੈ ਕਿ ਜਦੋਂ ਇਨਸਾਨ ਦਾ ਕੋਈ ਮਕਸੂਦ ਨਹੀਂ ਹੁੰਦਾ ਤਾਂ ਉਹਦੀ ਜ਼ਿੰਦਗੀ ਬੇਮਕਸਦ ਗੁਜ਼ਰਦੀ ਹੈ। ਤੋ ਉਹਦੀ ਮਿਸਾਲ ਹੈ ਜਿਹੜੀ ਸੂਰਾ ਮੁਲਕ ਚ ਵੀ ਦਿੱਤੀ ਗਈ, ਅਫਮਈ ਅਮਸ਼ੀ ਮੁਕਿਬਨ ਅਲਾ ਵਜੇ ਹੀ, ਕਿਆ ਉਹ ਸ਼ਖਸ ਜਿਹੜਾ ਚਿਹਰੇ ਦੇ ਬਲ ਚੱਲ ਰਿਹਾ ਔਰ ਇੱਧਰ ਉੱਧਰ ਦੇਖ ਕੇ ਜਿਹੜਾ ਇੱਧਰ ਦੇਖਦਾ ਇੱਧਰ ਦੇਖਦਾ ਫਿਰ ਅੱਗੇ ਵੱਧਦਾ, ਅਗਰ ਆਇਆ ਉਹ ਸਹੀ ਹੈ। ਅਮਈ ਅਮਸ਼ੀ ਅਲਾ ਸਵੀ ਅਲਾ ਸਿਰਾਤ ਮੁਸਤਕੀਮ, ਸਵੀ ਅਲਾ ਸਿਰਾਤ ਮੁਸਤਕੀਮ, ਇੱਕ ਉਹ ਹੈ ਜਿਹਦਾ ਜ਼ਿੰਦਗੀ ਦਾ ਮਕਸਦ ਹੈ ਉਹਨੂੰ ਸਾਹਮਣੇ ਰੱਖ ਕੇ ਉਹ ਸਿੱਧਾ ਜਿਹੜਾ ਹੈ ਉਸ ਮਕਸਦ ਦੇ ਵਾਸਤੇ ਆਪਣੀ ਜ਼ਿੰਦਗੀ ਗੁਜ਼ਾਰਿਆ, ਤੇ ਇੱਕੋ ਜਿਹੇ ਹੋ ਸਕਦੇ ਨੇ। ਤੇ ਇਨਸਾਨ ਦੇ ਵਾਸਤੇ ਅਸਲ ਮਾਮਲਾ ਇਹ ਹੈ ਕਿ ਉਹਦਾ ਕੋਈ ਨਾ ਕੋਈ ਆਈਡੀਅਲ ਹੈ, ਉਹਦਾ ਮਕਸੂਦ ਹੈ, ਤੇ ਫਿਰ ਉਹ ਇਨਸਾਨ ਹੈ। ਅਗਰ ਕੋਈ ਨਹੀਂ ਤੇ ਉਹ ਤੇ ਹੈਵਾਨੀ ਜ਼ਿੰਦਗੀ ਗੁਜ਼ਾਰਿਆ, ਉਹਨੂੰ ਤੇ ਇਨਸਾਨ ਗਿਣਿਆ ਹੀ ਨਹੀਂ ਜਾਂਦਾ। ਫਿਰ ਇਨਸਾਨ ਐਸੇ ਵੀ ਹੈ ਜਿਨ੍ਹਾਂ ਨੇ ਆਪਣਾ ਨਸਬੋ ਲੈਣ ਤੇ ਆਪਣਾ ਮਕਸੂਦ ਜਿਹੜਾ ਉਹ ਆਪਣੀ ਜ਼ਾਤ ਨੂੰ ਬਣਾਇਆ ਹੁੰਦਾ, ਉਹ ਆਪਣੇ ਜ਼ਾਤ ਦਾ ਮੁਫਾਦ ਸਾਹਮਣੇ ਰੱਖ ਕੇ ਜ਼ਿੰਦਗੀ ਗੁਜ਼ਾਰਨੇ, ਤੇ ਉਹ ਤਾਂ ਗੋਇਆ ਦੋ ਟੰਗਾਂ ਤੇ ਚੱਲਣ ਵਾਲਾ ਹੈਵਾਨ ਹੈ, ਉਹ ਇਨਸਾਨ ਹੈ ਹੀ ਨਹੀਂ, ਕਿਉਂਕਿ ਉਹਦੀ ਕੋਈ ਜ਼ਿੰਦਗੀ ਦਾ ਆਈਡੀਅਲ ਹੀ ਨਹੀਂ, ਉਹਦੀ ਕੋਈ ਜ਼ਿੰਦਗੀ ਦਾ ਮਕਸੂਦ ਹੀ ਨਹੀਂ। ਇਸ ਤੋਂ ਅੱਗੇ ਚੱਲ ਕੇ ਫਿਰ ਕੁਛ ਇਨਸਾਨ ਉਹ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਕੌਮ ਨੂੰ, ਵਤਨ ਨੂੰ ਜਾਂ ਨਸਲ ਨੂੰ ਜਾਂ ਬਰਾਦਰੀ ਨੂੰ ਮਕਸੂਦ ਬਣਾਇਆ ਹੁੰਦਾ ਹੈ, ਉਹਨਾਂ ਦਾ ਭਲਾ ਸਾਹਮਣੇ ਰੱਖਦੇ ਨੇ, ਉਹਨਾਂ ਦੇ ਵਾਸਤੇ ਜ਼ਿੰਦਗੀ ਗੁਜ਼ਾਰਦੇ ਨੇ। ਇਹ ਸ਼ਖਸ ਜਿਹੜਾ ਬਾਹਰ ਸੂਰਤ ਉਸ ਜ਼ਾਤ ਪ੍ਰਸਤ ਨਾਲੋਂ, ਨਫਸ ਪ੍ਰਸਤ ਨਾਲੋਂ ਆਲਾ ਹੋਏਗਾ ਔਰ ਕਦੀ ਆਪਣੀ ਕੌਮ ਦੇ ਵਾਸਤੇ ਆਪਣੀ ਇਸ਼ਾਰ ਕਰੇਗਾ, ਕੁਰਬਾਨੀ ਦੇਗਾ, ਇਸੇ ਤਰ੍ਹਾਂ ਇਹਦੇ ਅੰਦਰ ਵਸਤ ਆਏਗੀ। ਕੁਛ ਲੋਕ ਉਹ ਨੇ ਜਿਹੜੇ ਅੱਜ ਕੱਲ੍ਹ ਦਮ ਭਰਦੇ ਨੇ ਇਨਸਾਨ ਦੋਸਤੀ ਦਾ, ਕਿ ਸਾਰੇ ਇਨਸਾਨਾਂ ਨੂੰ ਸਾਹਮਣੇ ਰੱਖ ਕੇ ਜਿਹੜਾ ਹੈ ਉਹ ਜ਼ਿੰਦਗੀ ਗੁਜ਼ਾਰੋ। ਅਗਰਚੇ ਬਿਲਫੇਲ ਇਹ ਮਾਮਲਾ ਪੈਦਾ ਨਹੀਂ ਹੋਇਆ, ਲੇਕਿਨ ਇੱਕ ਤਸੱਵਰ ਹੈ ਤੇ ਜਿਹੜਾ ਵੀ ਇਨਸਾਨ ਆਪਣਾ ਮਕਸੂਦ ਬਣਾਏਗਾ ਬਾਹਰ ਸੂਰਤ ਉਹਦੀ ਆਪਣੀ ਜ਼ਾਤ ਦੇ ਅੰਦਰ ਵੀ ਵਸਤ ਆਏਗੀ। ਅਸਲ ਮਤਲਬ ਕੀ ਹੈ? ਅਸਲ ਹੈ ਕਿ ਅੱਲਾਹ ਨੂੰ ਮਕਸੂਦ ਬਣਾਓ, ਉਹਦੀ ਰਜ਼ਾ, ਉਹਦੀ ਖੁਸ਼ਨੂਦੀ, ਔਰ ਇਹਨੂੰ ਇਹ ਸਮਝ ਕੇ ਕਹਿ ਖਲਕ ਆਯਾਲ ਉੱਲਾ, ਸਾਰੀ ਮਖਲੂਕ ਅੱਲਾਹ ਦਾ ਕੁਨਬਾ ਹੈ ਤੇ ਅੱਲਾਹ ਦੀ ਰਜ਼ਾ ਦੇ ਵਾਸਤੇ ਉਹਨਾਂ ਦੇ ਨਾਲ ਜੋ ਕੁਝ ਮਾਮਲਾ ਕਰੋ, ਇਹ ਹੈ ਅਸਲ ਮਕਸੂਦ। ਜਿਹੜਾ ਇਹ ਮਤਲੂਬ ਹੋਏਗਾ ਉਹਦੀ ਜ਼ਿੰਦਗੀ ਦੇ ਅੰਦਰ ਬੜੀ ਹੀ ਵਸਤ ਹੋਏਗੀ। ਔਰ ਉਹਦਾ ਨਮੂਨਾ ਦੇਖਣਾ ਹੋਵੇ ਤਾਂ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਹੈ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਇਸ ਨਜ਼ਰੀਏ ਨਾਲ ਗੁਜ਼ਾਰੀ ਹੈ ਕਿ ਜੋ ਕੁਛ ਵੀ ਕੀਤਾ ਹੈ ਸਿਰਫ ਅੱਲਾਹ ਦੀ ਰਜ਼ਾ ਲਈ ਕੀਤਾ ਹੈ, ਉਹਦੀ ਮਖਲੂਕ ਨੂੰ ਸਾਹਮਣੇ ਰੱਖ ਕੇ ਕਿ ਜੋ ਵੀ ਉਹਦੀ ਮਖਲੂਕ ਹੈ ਉਹਦੀ ਮਖਲੂਕ ਹੈ ਤੇ ਉਹਨਾਂ ਨਾਲ ਜੋ ਵੀ ਸਲੂਕ ਕਰਨਾ ਉਹ ਕਰਨਾ ਜਿਹਦੇ ਨਾਲ ਅੱਲਾਹ ਰਾਜ਼ੀ ਹੋਵੇ। ਇਹ ਹੈ ਰਹਿਮਤੁਲ ਆਲਮੀਨ ਦਾ ਮਾਮਲਾ ਜਿਹੜਾ ਹੈ ਉਹ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਤੋਂ ਫਰਮਾਇਆ ਜਿੰਨਾ ਕਿਸੇ ਦਾ ਮਤਲੂਬ ਜਿਹੜਾ ਹੈ ਆਲਾ ਹੋਏਗਾ ਉਤਨਾ ਖੁਦ ਹੀ ਵੀ ਆਲਾ ਹੋਏਗਾ, ਔਰ ਜਿੰਨਾ ਉਹਦਾ ਮਕਸੂਦ ਘਟੀਆ ਹੋਏਗਾ ਉਹਨਾਂ ਉਹਦੀ ਆਪਣੀ ਜ਼ਾਤ ਵੀ ਜਿਹੜੀ ਹੈ ਉਹ ਵੀ ਘਟੀਆ ਹੋਏਗੀ। ਔਰ ਇਨਸਾਨ ਕਿਉਂ ਅੱਲਾਹ ਨੂੰ ਛੱਡ ਕੇ ਦੂਸਰੀਆਂ ਚੀਜ਼ਾਂ ਨੂੰ ਮਕਸੂਦ ਬਣਾਉਂਦਾ? ਇਹ ਹੈ ਉਹਦੀ ਇੱਲਤ ਦੱਸੀ ਜਾ ਰਹੀ ਹੈ, ਮਾ ਕਦਰ ਉੱਲਾਹ ਹੱਕਾ ਕਦਰ ਹੀ। ਇਨਸਾਨ ਅੱਲਾਹ ਦਾ ਅੰਦਾਜ਼ਾ ਨਹੀਂ ਕਰ ਪਾਉਂਦਾ ਉਹਦੀ ਹਸਤੀ ਦਾ ਜਿਸ ਤਰ੍ਹਾਂ ਅੰਦਾਜ਼ਾ ਕਰਨਾ ਚਾਹੀਦਾ। ਇਨ ਅੱਲਾਹ ਲਕਵੀ ਅਜ਼ੀਜ਼, ਉਹ ਇਹ ਤਸੱਵਰ ਨਹੀਂ ਕਰ ਪਾਉਂਦਾ ਕਿ ਅੱਲਾਹ ਖੁਦ ਕਵੀ ਹੈ ਤੇ ਖੁਦ ਜ਼ਬਰਦਸਤ। ਅਸਲ ਮਾਮਲਾ ਹੈ ਕਿ ਇਨਸਾਨ ਅੱਲਾਹ ਤਾਲਾ ਨੂੰ ਵੀ ਦੁਨੀਆਂ ਦੇ ਬਾਦਸ਼ਾਹਾਂ ਵਾਲਾ ਬਾਦਸ਼ਾਹ ਸਮਝ ਲੈਂਦਾ, ਤੋ ਸਮਝਦਾ ਉਹਦੇ ਵੀ ਕੋਈ ਸ਼ਹਿਜ਼ਾਦੇ ਸ਼ਹਿਜ਼ਾਦੀਆਂ ਨੇ, ਕੁਛ ਉਹਦੇ ਵੀ ਵਜ਼ਰਾ ਨੇ, ਉਹਦੇ ਵੀ ਕੋਈ ਗਵਰਨਰ ਨੇ, ਉਹਨੇ ਵੀ ਕੋਈ ਆਪਣੇ ਜਿਹੜਾ ਹੈ ਇਲਮ ਦੇ ਵਾਸਤੇ CID ਰੱਖੀ ਹੋਈ ਹੈ, ਕੋਈ ਥਾਣੇਦਾਰ ਨੇ, ਕੋਈ ਤਹਿਸੀਲਦਾਰ ਨੇ, ਜਿਨ੍ਹਾਂ ਦੀ ਬੁਨਿਆਦ ਤੇ ਉਹ ਸਾਰਾ ਨਿਜ਼ਾਮ ਚਲਾ ਰਿਹਾ। ਇਸੇ ਹੀ ਤਰ੍ਹਾਂ ਉਹ ਅੱਲਾਹ ਨੂੰ ਵੀ ਸਮਝ ਲੈਂਦਾ ਕਿ ਉਹਦੇ ਵੀ ਸ਼ਾਇਦ ਚਹੇਤੇ ਨੇ ਕੁਛ, ਔਰ ਉਹਦੇ ਵੀ ਹੈ ਜਿਨ੍ਹਾਂ ਦੇ ਜ਼ਰੀਏ ਉਹ ਆਪਣਾ ਕੰਮ ਚਲਾ ਰਿਹਾ। ਇਹ ਹੈ ਗਲਤ ਫਹਿਮੀ ਜਦੋਂ ਇਨਸਾਨ ਨੂੰ ਹੁੰਦੀ ਹੈ, ਤੇ ਫਿਰ ਉਹਦੇ ਕਾਰਿੰਦੇ ਜਿਹੜੇ ਹੁੰਦੇ ਜਿਨ੍ਹਾਂ ਨਾਲ ਉਹਦਾ ਵਾਹ ਪੈਂਦਾ ਉਹਨਾਂ ਨੂੰ ਸਭ ਕੁਝ ਸਮਝ ਲੈਂਦਾ ਤੇ ਅੱਲਾਹ ਦੀ ਹਸਤੀ ਦਾ ਜਿਹੜਾ ਹੈ ਉਹ ਤਸੱਵਰ ਨਹੀਂ ਕਰ ਫੜਦਾ, ਉਹਦੀ ਮਾਰਫਤ ਨਹੀਂ ਹਾਸਲ ਕਰ ਸਕਦਾ। ਕਿਉਂਕਿ ਇਨਸਾਨੀ ਨਿਜ਼ਾਮ ਦੇ ਵਿੱਚ ਤੇ ਬਾਦਸ਼ਾਹ ਉੱਤੇ ਬੈਠਾ ਹੁੰਦਾ, ਅਗਰਚੇ ਇਖਤਿਆਰ ਉਹਦਾ ਹੈ, ਲੇਕਿਨ ਅਸਲ ਇਨਸਾਨ ਦੀ ਬਾਤ ਉਹਨਾਂ ਨਾਲ ਪੈਂਦੀ ਹੈ ਜਿਹੜੇ ਉਹਨੇ ਕਾਰਿੰਦੇ ਜਿਹੜੇ ਹੈਨ ਲੋਕਾਂ ਤੇ ਮੁਕਰਰ ਕੀਤੇ ਹੁੰਦੇ ਨੇ। ਥਾਣੇਦਾਰ ਹੈ ਤਾਂ ਅਸਲ ਵਾਹ ਤੇ ਉਹਦੇ ਨਾਲ ਹੈ, ਪਟਵਾਰੀ ਹੈ ਤਾਂ ਅਸਲ ਵਾਹ ਉਹਦੇ ਨਾਲ ਹੈ, ਔਰ ਉਹਨਾਂ ਦੀ ਕਦਰ ਜ਼ਿਆਦਾ ਹੁੰਦੀ ਹੈ ਉਸ ਬਾਦਸ਼ਾਹ ਨਾਲੋਂ ਇਨਸਾਨਾਂ ਦੀ, ਕਿਉਂਕਿ ਉਹਨਾਂ ਦੇ ਨਾਲ ਹਰ ਵੇਲੇ ਵਾਸਤਾ ਹੁੰਦਾ। ਇਸੇ ਹੀ ਤਰ੍ਹਾਂ ਅੱਲਾਹ ਨੂੰ ਛੱਡ ਕੇ ਫਿਰ ਅੱਲਾਹ ਤਾਲਾ ਦੇ ਔਲੀਆ ਔਰ ਅੰਬੀਆ ਔਰ ਉਹਦੇ ਫਰਿਸ਼ਤੇ ਜਿਹੜਾ ਉਹਨਾਂ ਨੂੰ ਜਿਹੜਾ ਸਮਝ ਲੈਂਦਾ ਕਿ ਉਹਦੇ ਕਰਿੰਦੇ ਨੇ ਤੇ ਉਹਦਾ ਦਖਲ ਹੈ ਇਸ ਕਾਇਨਾਤ ਦੇ ਅੰਦਰ, ਤੇ ਫਿਰ ਉਹਨਾਂ ਦੀ ਹੈਸੀਅਤ ਉਹਦੇ ਸਾਹਮਣੇ ਹੋ ਜਾਂਦੀ ਹੈ, ਅੱਲਾਹ ਦੀ ਹੈਸੀਅਤ ਨਹੀਂ ਰਹਿੰਦੀ। ਇਹ ਹੈ ਜਿਹੜਾ ਸ਼ਿਰਕ ਦੇ ਅੰਦਰ ਇਨਸਾਨ ਜਿਹੜਾ ਜਦੋਂ ਪੈਂਦਾ ਤੇ ਇਹ ਕਮੀ ਆ ਜਾਂਦੀ ਹੈ, ਔਰ ਇਹ ਹੈ ਉਹ ਟੇਢ ਜਿਹੜੀ ਆ ਜਾਂਦੀ ਹੈ, ਔਰ ਉਹਦਾ ਮਾਮਲਾ ਜਿਹੜਾ ਅੱਲਾਹ ਦੇ ਨਾਲ ਜਿਹੜਾ ਉਹ ਨਹੀਂ ਰਹਿੰਦਾ ਜਿਹੜਾ ਅੱਲਾਹ ਦੀ ਜ਼ਾਤ ਦੇ ਨਾਲ ਹੋਣਾ ਚਾਹੀਦਾ। ਇਨਸਾਨ ਨੂੰ ਸਮਝਣਾ ਚਾਹੀਦਾ ਅੱਲਾਹ ਐਸਾ ਬਾਦਸ਼ਾਹ ਨਹੀਂ, ਅੱਲਾਹ ਖੁਦ ਕਵੀ ਹੈ ਤੇ ਖੁਦ ਅਜ਼ੀਜ਼ ਹੈ, ਉਹ ਤੇ ਖੁਦ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਕੰਟਰੋਲ ਕਰ ਰਿਹਾ ਤੇ ਉਹਦਾ ਗਲਬਾ ਹੈ ਹਰ ਚੀਜ਼ ਤੇ, ਉਹਦੀ ਕਿਬਰਿਆਈ ਜਿਹੜੀ ਹੈ ਉਹ ਹਰ ਚੀਜ਼ ਦੇ ਉੱਤੇ ਕਾਇਮ ਹੈ, ਉਹਦਾ ਜਿਹੜਾ ਕੰਟਰੋਲ ਹੈ ਉਹ ਹਰ ਚੀਜ਼ ਤੇ ਹੈ, ਉਹ ਕਿਸੇ ਦਾ ਮੁਹਤਾਜ ਨਹੀਂ, ਉਹ ਖੁਦ ਕਵੀ ਹੈ ਆਪਣੀ ਜ਼ਾਤ ਵਿੱਚ ਔਰ ਖੁਦ ਅਲ ਅਜ਼ੀਜ਼। ਅੱਲਾਹੁ ਯਸਤਫੀ ਮਨ ਅਲ ਮਲਾਇਕਾ ਤੇ ਰੁਸਲ ਮਿਨ ਅਨਾਸ, ਇਹ ਹੈ ਜਿਹੜਾ ਅੱਲਾਹ ਤਾਲਾ ਦੀ ਤੌਹੀਦ ਦਾ ਤਕਾਜ਼ਾ ਹੈ ਕਿ ਉਹਨੂੰ ਹੀ ਮੰਨਿਆ ਜਾਏ, ਉਹਨੂੰ ਹੀ ਪੁਕਾਰਿਆ ਜਾਏ, ਉਹਦੇ ਕੋਲੋਂ ਹੀ ਦੁਆ ਕੀਤੀ ਜਾਏ, ਕਿਉਂਕਿ ਉਹਦਾ ਹੀ ਇਖਤਿਆਰ ਹੈ ਇਸ ਕਾਇਨਾਤ ਉਹਦੇ ਇਲਾਵਾ ਕਿਸੇ ਦਾ ਇਖਤਿਆਰ ਨਹੀਂ। ਲੇਕਿਨ ਇਨਸਾਨ ਜਦੋਂ ਉਹਨੂੰ ਦੁਨੀਆਂ ਦੇ ਬਾਦਸ਼ਾਹਾਂ ਵਾਲਾ ਸਮਝ ਲੈਂਦਾ ਤੇ ਫਿਰ ਉਹਨਾਂ ਦੀ ਕਦਰ ਜਿਹੜੀ ਹੈ ਉਹਦੇ ਦਿਲ ਚ ਪੈਦਾ ਹੁੰਦੀ ਹੈ, ਫਿਰ ਉਹਨਾਂ ਦੇ ਦਰ ਦੇ ਉੱਤੇ ਜਾ ਕੇ ਜਿਹੜਾ ਹੈ ਉਹ ਪਹੁੰਚਦਾ ਤੇ ਅੱਲਾਹ ਨੂੰ ਇਗਨੋਰ ਕਰ ਦਿੰਦਾ। ਇਹੀ ਹੈ ਜਿੱਥੇ ਔਲੀਆ ਪ੍ਰਸਤੀ ਜਾਂ ਅੰਬੀਆ ਪ੍ਰਸਤੀ ਜਾਂ ਕਿਸੇ ਹੋਰ ਦੇਵੀ ਦੇਵਤੇ ਨੂੰ ਪੂਜਿਆ ਜਾਏ ਤੇ ਦੇਵੀ ਦੇਵਤੇ ਦੀ ਹੈਸੀਅਤ ਰਹਿ ਜਾਂਦੀ, ਅੱਲਾਹ ਦੀ ਕੋਈ ਹੈਸੀਅਤ ਨਹੀਂ ਰਹਿੰਦੀ। ਅਗਰਚੇ ਉਹ ਅੱਲਾਹ ਨੂੰ ਮੰਨ ਰਹੇ ਹੁੰਦੇ ਨੇ ਕਿ ਵੱਡਾ ਉਹ ਹੀ ਹੈ, ਲੇਕਿਨ ਉਹਦੇ ਨਾਲ ਚੂੰਕਿ ਵਾਸਤਾ ਨਹੀਂ ਪੈਂਦਾ, ਵਾਸਤਾ ਉਹਨਾਂ ਨਾਲ ਪੈਂਦਾ ਹੈ ਕਿ ਜਿਹੜੇ ਉਹਦੇ ਕਾਰਿੰਦੇ ਹੁੰਦੇ ਨੇ, ਤੂੰ ਸਮਝਦੇ ਕਿ ਅਸਰ ਇਖਤਿਆਰ ਤੇ ਇਹਨਾਂ ਦਾ। ਇਹੋ ਚੀਜ਼ ਹੈ ਕਿ ਜਦੋਂ ਇਨਸਾਨ ਨੂੰ ਕਿਸੇ ਚੀਜ਼ ਦੀ ਹੈਸੀਅਤ ਦਾ ਨਾ ਪਤਾ ਹੋਵੇ ਤੇ ਫਿਰ ਉਹ ਇਸੇ ਹੀ ਤਰ੍ਹਾਂ ਕਰਦਾ। ਜਿਸ ਤਰ੍ਹਾਂ ਉਹ ਮਿਸਾਲ ਦਿੰਦੇ ਕਿਸੇ ਦਿਹਾਤੀ ਦੀ, ਉਹ ਦਿਹਾਤੀ ਜਿਹੜਾ ਕਿਸੇ DC ਕੋਲ ਗਿਆ ਔਰ ਉਹਨੇ ਉਹਦਾ ਕੰਮ ਕਰ ਦਿੱਤਾ ਤੇ ਉਹਨੇ ਉਹਨੂੰ ਦੁਆ ਦਿੱਤੀ ਕਿ ਅੱਲਾ ਤੈਨੂੰ ਪਟਵਾਰੀ ਕਰਦਾ, ਕਿਉਂਕਿ ਉਹਨੂੰ ਪਤਾ ਸੀ ਪਟਵਾਰੀ ਦੀ ਹੈਸੀਅਤ ਕੀ ਹੈ, ਉਹਨੂੰ ਇਹ ਨਹੀਂ ਸੀ ਪਤਾ DC ਦੀ ਕੀ ਹੈਸੀਅਤ ਹੈ, ਉਹਦਾ ਕੀ ਕੰਟਰੋਲ ਹੈ। ਤੇ ਇਹੀ ਮਾਮਲਾ ਬਣ ਜਾਂਦਾ ਕਿ ਫਿਰ ਉਹ ਥੱਲੇ ਵਾਲਿਆਂ ਦੀ ਹੈਸੀਅਤ ਜਿਹੜੀ ਹੈ ਉਹ ਇਨਸਾਨ ਦੇ ਸਾਹਮਣੇ ਹੁੰਦੀ ਹੈ ਔਰ ਅੱਲਾਹ ਦੀ ਕੋਈ ਹੈਸੀਅਤ ਨਹੀਂ ਰਹਿੰਦੀ, ਉਹਦਾ ਸਿਰਫ ਨਾਂ ਰਹਿ ਜਾਂਦਾ, ਵਾਸਤਾ ਸਾਰਾ ਜਿਹੜਾ ਉਹ ਥੱਲੇ ਵਾਲਿਆਂ ਨਾਲ ਹੋ ਜਾਂਦਾ ਜਦੋਂ ਇਨਸਾਨ ਇਸ ਚੀਜ਼ ਤੇ ਪਹੁੰਚ ਜਾਂਦਾ ਕਿ ਅੱਲਾਹ ਦੇ ਨਾਲ ਕਿਸੇ ਹੋਰ ਨੂੰ ਇਸ ਕਾਇਨਾਤ ਦੇ ਅੰਦਰ ਸ਼ਰੀਕ ਠਹਿਰਾ ਲੈਂਦਾ ਤੇ ਫਿਰ ਉਹਨਾਂ ਦੀ ਹੈਸੀਅਤ ਉਹਦੇ ਸਾਹਮਣੇ ਰਹਿ ਜਾਂਦੀ। ਤੇ ਫਰਮਾਇਆ ਇਸ ਵਜ੍ਹਾ ਤੋਂ ਕਿ ਮਾ ਕਦਰ ਉੱਲਾਹ ਹੱਕਾ ਕਦਰ ਹੀ, ਇਹਨਾਂ ਅੱਲਾਹ ਤਾਲਾ ਦੀ ਹਸਤੀ ਦਾ ਦੀ ਮਾਰਫਤ ਹਾਸਲ ਨਹੀਂ ਕੀਤੀ, ਉਹਦਾ ਅੰਦਾਜ਼ਾ ਨਹੀਂ ਕੀਤਾ ਜਿਸ ਤਰ੍ਹਾਂ ਕਰਨਾ ਚਾਹੀਦਾ। ਇਨ ਅੱਲਾਹ ਕਵੀ ਉਨ ਅਜ਼ੀਜ਼, ਅੱਲਾਹ ਖੁਦ ਕਵੀ ਹੈ ਤੇ ਖੁਦ ਜ਼ਬਰਦਸਤ। ਅੱਲਾਹ ਯਸਤਫੀ ਮਨ ਅਲ ਮਲਾਇਕਤ ਰੁਸੂਮ ਮਨ ਅਨਾਸ, ਇਹ ਹੈ ਦੂਸਰਾ ਹੁਣ ਰਸਾਲਤ ਦੇ ਬਾਰੇ ਫਰਮਾਇਆ। ਅੱਲਾਹ ਤਾਲਾ ਚੁਣ ਲੈਂਦਾ ਫਰਿਸ਼ਤਿਆਂ ਵਿਚੋਂ ਵੀ ਆਪਣਾ ਪੈਗਾਮਬਰ, ਵਮਿਨ ਅਨਾਸ ਤੇ ਇਨਸਾਨਾਂ ਵਿਚੋਂ ਵੀ। ਇਨ ਅੱਲਾਹ ਸਮੀਉਂ ਬਸੀਰ, ਅੱਲਾਹ ਤੇ ਖੁਦ ਸਭ ਕੁਝ ਸੁਣਨ ਵਾਲਾ ਤੇ ਖੁਦ ਦੇਖਣ ਵਾਲਾ। ਇਹ ਹੈ ਅੱਲਾਹ ਤਾਲਾ ਨੇ ਆਪਣਾ ਕਲਾਮ ਨਾਜ਼ਲ ਕਰਨ ਵਾਸਤੇ ਜਿਹੜਾ ਵਾਅਦਾ ਕੀਤਾ ਹਜ਼ਰਤ ਆਦਮ ਅਲੈਹਿਸਲਾਮ ਨਾਲ, ਇਨਸਾਨਾਂ ਵਿਚੋਂ ਵੀ, ਫਰਿਸ਼ਤਿਆਂ ਵਿਚੋਂ ਵੀ ਅੱਲਾਹ ਤਾਲਾ ਨੇ ਰਸੂਲ ਚੁਣੇ। ਕਿਉਂ? ਹਰ ਸ਼ਖਸ ਜਿਹੜਾ ਅੱਲਾਹ ਦਾ ਕਲਾਮ ਜਿਹੜਾ ਉਹ ਨਹੀਂ ਸੀ ਵਸੂਲ ਕਰ ਸਕਦਾ, ਤੇ ਅੱਲਾਹ ਤਾਲਾ ਨੇ ਉਨ੍ਹਾਂ ਲੋਕਾਂ ਨੂੰ ਪਸੰਦ ਕਰ ਲਿਆ ਜਿਨ੍ਹਾਂ ਦੇ ਅੰਦਰ ਸਲਾਹੀਅਤ ਸੀ ਅੱਲਾਹ ਦਾ ਕਲਾਮ ਜਿਹੜਾ ਵਸੂਲ ਕਰਨ ਦੀ। ਇਹ ਹੈ ਅੱਲਾਹ ਦੇ ਬਰਗਜ਼ੀਦਾ ਅੰਬਿਆ ਜਿਨ੍ਹਾਂ ਨੂੰ ਅੱਲਾਹ ਨੇ ਪਸੰਦ ਕੀਤਾ ਔਰ ਉਨ੍ਹਾਂ ਦੇ ਜ਼ਰੀਏ ਫਿਰ ਆਪਣਾ ਕਲਾਮ ਨਾਜ਼ਲ ਕੀਤਾ ਤਾਂ ਕਿ ਇਨਸਾਨਾਂ ਤਾਂ ਅੱਲਾਹ ਦੀ ਹਦਾਇਤ ਪਹੁੰਚ ਜਾਏ। ਵਗਰਨਾ ਅੱਲਾਹ ਤਾਲਾ ਤੇ ਸਭ ਕੁਝ ਸੁਣਨ ਵਾਲਾ ਤੇ ਸਭ ਕੁਝ ਵੇਖਣ ਵਾਲਾ। ਇਹ ਇਨਸਾਨਾਂ ਦੀ ਜ਼ਰੂਰਤ ਹੈ ਜਿਹਦੇ ਤਹਿਤ ਅੱਲਾਹ ਤਾਲਾ ਨੇ ਸਿਲਸਿਲਾ ਰੁਸਲੋ ਹਦਾਇਤ ਜਿਹੜਾ ਉਹ ਜਾਰੀ ਫਰਮਾਇਆ ਕਿ ਉਨ੍ਹਾਂ ਇਨਸਾਨਾਂ ਦੇ ਉੱਤੇ ਜਿਹੜੇ ਉਹਦੇ ਬਰਗਜ਼ੀਦਾ ਨੇ ਆਪਣਾ ਕਲਾਮ ਨਾਜ਼ਲ ਕਰਦਾ ਰਿਹਾ ਤਾਂ ਕਿ ਉਹ ਬਾਕੀਆਂ ਤਾਈਂ ਪਹੁੰਚਾ ਦੇਣ। ਇਹ ਉਹ ਸਿਲਸਿਲਾ ਰੁਸਲੋ ਹਦਾਇਤ ਜਿਹਦੇ ਵਾਸਤੇ ਵਿੱਚ ਫਰਿਸ਼ਤਾ ਸਭ ਤੋਂ ਪਹਿਲਾਂ ਹੈ, ਉਹ ਨੂਰੀ ਮਖਲੂਕ ਹੈ, ਅੱਲਾਹ ਦੇ ਨਾਲ ਕੁਰਬ ਹੈ, ਉਹ ਅੱਲਾਹ ਕੋਲੋਂ ਅੱਲਾਹ ਦਾ ਕਲਾਮ ਲੈਂਦਾ ਤੇ ਮਖਲੂਕ ਹੋਣ ਦੇ ਨਾਤੇ ਨਾਲ ਉਹਦਾ ਇਨਸਾਨ ਨਾਲ ਤਾਲਕ ਹੈ ਤੇ ਉਹ ਫਿਰ ਇਨਸਾਨ ਤੱਕ ਪਹੁੰਚਾਉਂਦਾ ਜਿਹੜਾ ਇਨਸਾਨਾਂ ਵਿੱਚੋਂ ਅੱਲਾਹ ਦਾ ਬਰਗਜ਼ੀਦਾ ਚੁਣਿਆ ਹੋਇਆ ਇਨਸਾਨ ਹੁੰਦਾ ਤੇ ਫਿਰ ਉਹ ਜਿਹੜਾ ਉਹ ਅੱਲਾਹ ਤਾਲਾ ਦੇ ਉਸ ਕਲਾਮ ਨੂੰ ਵਸੂਲ ਕਰਕੇ ਉਹਨਾਂ ਤਾਈਂ ਪਹੁੰਚਾਉਂਦਾ ਜਿਨ੍ਹਾਂ ਦੀ ਤਰਫ਼ ਅੱਲਾਹ ਨੇ ਉਹਨਾਂ ਨੂੰ ਰਸੂਲ ਬਣਾਇਆ ਹੁੰਦਾ। ਇਹ ਉਹ ਸਿਲਸਿਲਾ ਹੈ ਜਿਹੜਾ ਫਰਮਾਇਆ ਵੀ ਇਨਸਾਨਾਂ ਦੀ ਜ਼ਰੂਰਤ ਹੈ, ਇਸ ਕਰਕੇ ਅੱਲਾਹ ਤਾਲਾ ਨੇ ਸਿਲਸਿਲਾ ਜਿਹੜਾ ਹੈ ਜਾਰੀ ਫਰਮਾਇਆ। ਵਗਰਨਾ ਅੱਲਾਹ ਤੇ ਸਭ ਕੁਝ ਸੁਣਨ ਵਾਲਾ ਤੇ ਸਭ ਕੁਝ ਜਾਣਨ ਵਾਲਾ, ਇਹ ਅੱਲਾਹ ਤਾਲਾ ਦਾ ਮਾਮਲਾ ਨਹੀਂ ਹੈ ਕਿ ਉਹਨੂੰ ਇਹਦੀ ਜ਼ਰੂਰਤ ਹੈ। ਅੱਲਾਹ ਤੇ ਸਭ ਕੁਝ ਸੁਣਨ ਵਾਲਾ ਤੇ ਦੇਖਣ ਵਾਲਾ, ਇਨਸਾਨਾਂ ਦੀ ਜ਼ਰੂਰਤ ਸੀ ਜਿਹਦੀ ਪੂਰਾ ਕਰਨ ਵਾਸਤੇ ਅੱਲਾਹ ਤਾਲਾ ਨੇ ਇਹ ਸਿਲਸਿਲਾ ਰੁਸ਼ਦੋ ਹਦਾਇਤ ਜਿਹੜਾ ਉਹ ਜਾਰੀ ਫਰਮਾਇਆ। ਚੌਥੀ ਆਇਤ ਦੇ ਵਿੱਚ ਈਮਾਨ ਬਿਲ ਆਖਰਤ ਦਾ ਜ਼ਿਕਰ, ਯਾਲਮਾ ਬੈਨ ਆਦੀਹਿਮ ਵਮਾ ਖਲਫਹੁਮ। ਅੱਲਾਹ ਤਾਲਾ ਜਿਹੜਾ ਉਹ ਜਾਣਦਾ ਹੈ ਹਰ ਸ਼ਖਸ ਦੇ ਅੱਗੇ ਕੀ ਆ ਤੇ ਪਿੱਛੇ ਕੀ ਆ। ਵਈ ਲਲਾਹ ਤੁਰਜਾ ਉਲ ਅਮੂਰ, ਔਰ ਅੱਲਾਹ ਦੀ ਤਰਫ਼ ਸਾਰੇ ਹੀ ਮਾਮਲੇ ਲੌਟਣ ਵਾਲੇ ਨੇ, ਲੁਟਾ ਦਿੱਤੇ ਜਾਣਗੇ ਖਾਕੂ ਨਾ ਚਲੇ। ਇਹ ਹੈ ਕਿ ਇਨਸਾਨ ਨੂੰ ਜਾਣ ਲੈਣਾ ਚਾਹੀਦਾ ਕਿ ਇਸ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਉਹਦੇ ਸਾਹਮਣੇ ਰਹਿਣਾ ਚਾਹੀਦਾ ਕਿ ਜਿਸ ਮਾਲਕ ਦੇ ਮੈਂ ਸਾਹਮਣੇ ਪੇਸ਼ ਹੋਣਾ ਉਹ ਮੇਰੇ ਹਰ ਕੰਮ ਤੋਂ ਵਾਕਫ ਹੈ। ਯਾਲਮੋ ਮਾ ਬੈਨਾ ਅਦੀਹਿਮ ਵਮਾ ਖਲਫਹੁਮ, ਉਹ ਆਪਣੀ ਸਾਰੀ ਮਖਲੂਕ ਦੇ ਅੱਗੇ ਔਰ ਪਿੱਛੇ ਨੂੰ ਜਾਣਦਾ, ਜੋ ਉਹਨੇ ਪਹਿਲਾਂ ਕੀਤਾ ਉਹਨਾਂ ਨੂੰ ਵੀ ਜਾਣਦਾ, ਜੋ ਬਾਅਦ ਚ ਕਰਨਾ ਉਹਨਾਂ ਨੂੰ ਵੀ ਜਾਣਦਾ। ਉਹਦਾ ਇਲਮ ਹਰ ਚੀਜ਼ ਤੇ ਹਾਵੀ ਏ, ਔਰ ਇਲੱਲਾਹ ਤੁਰਜਾ ਉਲ ਉਮੂਰ, ਔਰ ਅੱਲਾਹ ਦੀ ਤਰਫ਼ ਹੀ ਸਾਰੇ ਮਾਮਲੇ ਲੁਟਾਏ ਜਾਣੇ। ਇਹ ਹੈ ਉਹ ਆਖਰਤ ਦਾ ਯਕੀਨ ਕਿ ਅੱਲਾਹ ਦੇ ਸਾਹਮਣੇ ਪੇਸ਼ੀ ਹੋ ਕੇ ਰਹਿਣੀ ਏ, ਖਾ ਕੋਈ ਚਾਹਵੇ ਜਾਂ ਨਾ ਚਾਹਵੇ ਉਹਨੂੰ ਅੱਲਾਹ ਦੇ ਸਾਹਮਣੇ ਪੇਸ਼ ਹੋਣਾ। ਕਿਉਂ? ਅੱਲਾਹ ਨੇ ਜੋ ਮਖਲੂਕ ਪੈਦਾ ਕੀਤੀ ਹੈ ਬਾ ਮਕਸਦ ਮਖਲੂਕ ਪੈਦਾ ਕੀਤੀ ਹੈ ਤੇ ਅੱਲਾਹ ਨੇ ਜਾਇਜ਼ਾ ਲੈਣਾ ਕਿ ਉਹਨੇ ਉਸ ਮਕਸਦ ਨੂੰ ਪੂਰਾ ਕੀਤਾ ਕਿ ਨਹੀਂ। ਇਹ ਹੈ ਜਿਹੜਾ ਈਮਾਨ ਬਿਲ ਆਖਰਤ ਜਿਹੜਾ ਹੈ ਉਹ ਇਨਸਾਨ ਦੇ ਵਾਸਤੇ ਉਹਨੂੰ ਸੋਚਣ ਤੇ ਮਜਬੂਰ ਕਰਦਾ ਕਿ ਮੈਂ ਅੱਲਾਹ ਦੇ ਸਾਹਮਣੇ ਪੇਸ਼ ਹੋਣਾ ਤੇ ਮੈਂ ਉਹਦੀ ਫਰਮਾ ਬਰਦਾਰੀ ਕਰ ਲਾਂ ਕਿ ਤਾਂ ਕਿ ਉਸ ਦਿਨ ਸੁਰਖਰੂ ਹੋਵਾਂ, ਆਪਣਾ ਮਕਸਦ ਜ਼ਿੰਦਗੀ ਪੂਰਾ ਕਰਨਾ। ਤੇ ਫਰਮਾਇਆ ਜਿਸ ਹਸਤੀ ਦੇ ਸਾਹਮਣੇ ਪੇਸ਼ ਹੋਣਾ ਉਹ ਤੁਹਾਡੀ ਇੱਕ ਇੱਕ ਹਰਕਤ ਤੋਂ ਵਾਕਫ ਹੈ ਔਰ ਉਹਦੀ ਤਰਫ਼ ਤੁਹਾਨੂੰ ਲੁਟਾ ਹੀ ਦਿੱਤਾ ਜਾਏਗਾ। ਤੁਸੀਂ ਚਾਹੋ ਜਾਂ ਚਾਹੋ ਅੱਲਾਹ ਦੇ ਸਾਹਮਣੇ ਪੇਸ਼ੀ ਹੋਣੀ ਹੈ, ਇਸ ਕਰਕੇ ਜ਼ਿੰਦਗੀ ਗੁਜ਼ਾਰੋ ਤੇ ਇਸ ਯਕੀਨ ਦੇ ਨਾਲ ਗੁਜ਼ਾਰੋ ਕਿ ਤੁਸੀਂ ਅੱਲਾਹ ਦੇ ਸਾਹਮਣੇ ਪੇਸ਼ ਹੋਣਾ। ਤੇ ਇਹ ਹੈ ਹੁਣ ਈਮਾਨੀਆਤ ਸਲਾਸਾ, ਈਮਾਨ ਬਿੱਲਾ, ਈਮਾਨ ਬਿਰਸਾਲਤ ਔਰ ਈਮਾਨ ਬਿਲ ਆਖਰਤ, ਜਿਨ੍ਹਾਂ ਤਿੰਨਾਂ ਦਾ ਹੀ ਜ਼ਿਕਰ ਕਰ ਦਿੱਤਾ ਗਿਆ ਕਿ ਇਨ੍ਹਾਂ ਨੂੰ ਇਸ ਤਰ੍ਹਾਂ ਤਸਲੀਮ ਕਰੋ, ਆਓ ਈਮਾਨ ਲੈਓ। ਇਹ ਹੈ ਦਾਵਤ ਕੁਰਾਨ ਮਜੀਦ ਦੀ ਜਿਹੜੀ ਪੂਰੀ ਇਨਸਾਨੀਅਤ ਦੀ ਤਰਫ ਹੈ। ਇਸ ਕਰਕੇ ਫਰਮਾਇਆ ਯਾ ਅਯੂਹ ਅੰਨਾਸ, ਐ ਇਨਸਾਨੋ, ਇਸ ਹਕੀਕਤ ਨੂੰ ਤਸਲੀਮ ਕਰ ਲਓ, ਅੱਲਾਹ ਦੀ ਤੌਹੀਦ ਨੂੰ ਮੰਨ ਲਓ, ਅੱਲਾਹ ਤਾਲਾ ਦੇ ਰਸੂਲਾਂ ਨੂੰ ਮੰਨ ਲਓ, ਅੱਲਾਹ ਦੀਆਂ ਕਿਤਾਬਾਂ ਨੂੰ ਮੰਨ ਲਓ ਔਰ ਇਸ ਚੀਜ਼ ਨੂੰ ਮੰਨ ਲਓ ਕਿ ਅੱਲਾਹ ਦੇ ਸਾਹਮਣੇ ਪੇਸ਼ੀ ਹੈ, ਉਹਦੀ ਤਰਫ਼ ਤੁਸੀਂ ਜਾਣਾ। ਤੇ ਉਹ ਦਾਵਤ ਹੈ ਜਿਹੜੀ ਕੁਰਾਨ ਮਜੀਦ ਨੇ ਪੂਰੀ ਇਨਸਾਨੀਅਤ ਦੇ ਸਾਹਮਣੇ ਰੱਖੀ ਹੈ। ਹੁਣ ਅਗਲੀਆਂ ਆਇਤਾਂ ਦੇ ਵਿੱਚ ਉਹ ਦਾਵਤ ਹੈ ਜਿਹੜੀ ਕਿ ਮੰਨਣ ਵਾਲਿਆਂ ਵਾਸਤੇ ਹੈ, ਜਿਹੜੀ ਅਸੀਂ ਇਨਸ਼ਾਅੱਲਾ ਅਗਲੀ ਦਫ਼ਾ ਜਿਹੜਾ ਉਹ ਪੜਾਂਗੇ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵ ਨਫਾਨੀ ਵ ਇਯਾਕੁਮ ਬਿਲ ਆਯਾਤ ਵ ਜ਼ਿਕਰ ਅਲ ਹਕ।